ਦਰਵੇਸ਼ ਦਾ ਅਸਲੀ ਅਰਥ ਹੈ ਕਿ ਪਰਮਾਤਮਾ ਦੇ ਦਰ ਵਿੱਚ ਪ੍ਰਵੇਸ਼ ਕਰਨਾ, ਅਵੇਸ਼ ਕਹਿੰਦੇ ਨੇ ਪ੍ਰਵੇਸ਼ ਕਰਨ ਨੂੰ, ਦਰ ਦਰਵਾਜ਼ੇ ਦੇ ਵਿੱਚ। ਜਿਹੜਾ ਪਰਮਾਤਮਾ ਦੇ ਦਰ ਪ੍ਰਵਾਨ ਹੋ ਗਿਆ ਉਹਨੂੰ ਦਰਵੇਸ਼ ਕਹਿੰਦੇ ਨੇ। ਗੱਲਾਂ ਬਾਤਾਂ ਲੜਨੀ, ਪਰਾਵੇ ਲੜਨੀ, ਦਰ ਦਰਵੇਸ਼ ਰਸੀਦ ਪਿਰਮ ਰਸ ਭੋਵਣਾ ਔਰ ਪਿਆਰੇ ਦੇ ਰਸ ਨੂੰ ਚੱਖਣਾ, ਚੰਦ ਮਮਾਰ ਈਦ ਭੋਗ ਖਲੋਵਣਾ। ਭਾਈ ਗੁਰਦਾਸ ਕਹਿੰਦੇ ਜੀ ਕਿਤੇ ਇਹੋ ਜਿਹਾ ਸਿੱਖ ਬਣ ਜਾਏ ਨਾ, ਉਹ ਈਦ ਦੇ ਚੰਦ ਵਰਗਾ ਹੈ, ਉਹ ਵੇਖਣ ਯੋਗ ਹੈ। ਪਰ ਇਹਨਾਂ ਨਿਯਮਾਂ ਦਾ ਧਾਰ ਨਹੀਂ ਹੋਵੇ। ਸੋ ਗੁਰਦੇਵ ਕਹਿੰਦੇ ਗੁਰਮੁਖਾ, ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਵਿੱਚ ਇਹ ਤੈਨੂੰ ਲੱਭੇਗਾ ਜੇ ਤੂੰ ਸਵੱਛ ਮਾਰਗ ਤੇ ਚੱਲ ਕੇ ਹਰੀ ਦੀ ਭਗਤੀ ਤੇ ਚੱਲੇ ਤਾਂ। ਜਿਵੇਂ ਆਪਾਂ ਗੁਰੂ ਕੀ ਬਾਣੀ ਚ ਪੜ੍ਹਦੇ ਹਾਂ, ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੜ ਭਾਗੀ ਪਾਇਆ। ਸੰਤਾਂ ਦਾ ਮਾਰਗ ਧਰਮ ਦੀ ਪੌੜੀ ਤੇ ਚੜ੍ਹਨਾ, ਧਰਮ ਦਾ ਅਰਥ ਹੁੰਦਾ ਨਿਯਮਬੱਧ ਜੀਵਨ, ਇਹ ਪ੍ਰਬੰਧ ਦਾ ਹੈ। ਜਿਵੇਂ ਆਪਾਂ ਕਈ ਵਾਰ ਕਿਰਪਾਨ ਪਾ ਲਈਏ, ਗਾਤਰਾ ਪਾ ਲਿਆ, ਕਸ਼ਹਿਰਾ ਤਿੱਕੜਾ, ਤੇ ਆਪਾਂ ਕਹਿੰਦੇ ਕਿ ਹੁਣ ਤਾਂ ਅਸੀਂ ਬੜਾ ਵਿਗਿਆਨੀ ਬਣ ਗਏ, ਇੰਨੇ 'ਚ ਹੀ ਬੜੇ ਵੱਡੇ ਆਪਣੇ ਸਮਝਦੇ ਹਾਂ। ਇਹ ਤਾਂ ਗੁਰਮੁਖੋ ਪਹਿਲੀ ਜਮਾਤ ਹੈ, ਕੇ ਜੀ ਆਪਾਂ ਜਪਜੀ ਸਾਹਿਬ ਪੜ੍ਹਦੇ ਹਾਂ ਨਾ, ਧਰਮਖੰਡ ਸਭ ਤੋਂ ਪਹਿਲਾਂ ਆਉਂਦਾ। ਧਰਮਖੰਡ ਦਾ ਅਰਥ ਹੈ ਵੀ ਨਿਯਮਬੱਧ ਜੀਵਨ ਹੋਣਾ। ਬਸ ਜਿਵੇਂ ਬੱਚਾ ਰੋਜ਼ਾਨਾ ਨਹਾ ਧੋ ਕੇ ਸਕੂਲੇ ਜਾਂਦਾ, ਬੈਗ ਨਾਲ ਆਪਣਾ ਲੈ ਗਿਆ, ਪਰ ਨਿਯਮ ਨਾਲ ਸਕੂਲੇ ਜਾਣ ਕਰਕੇ ਪਾਸ ਨਹੀਂ ਹੁੰਦਾ, ਉੱਥੋਂ ਲੈਸਨ ਮਿਲਿਆ ਉਹ ਯਾਦ ਹੀ ਨਾ ਕੀਤਾ, ਉਹਨੂੰ ਪਕਾਇਆ ਹੀ ਨਾ। ਧਰਮਖੰਡ ਤੋਂ ਅੱਗੇ ਆਉਂਦਾ ਗੁਰਮੁਖੋ ਗਿਆਨ ਖੰਡ, ਸਰਮਖੰਡ, ਕਰਮਖੰਡ, ਇਹਨਾਂ ਚਾਰ ਖੰਡਾਂ ਨੂੰ ਲੰਘ ਕੇ ਤੇ ਫਿਰ ਸੱਚਖੰਡ ਪੜਦਾ ਹੈ। ਧਰਮਖੰਡ ਦਾ ਪਰਮਤਾ ਹੈ, ਮੁੱਢ ਹੈ। ਜਦੋਂ ਕਹਿੰਦੇ ਨੇ ਬੰਦਾ ਕਰਮਖੰਡ ਵਿੱਚ ਪਹੁੰਚ ਜਾਏ ਨਾ, ਉਹ ਜੋ ਬਚਨ ਕਹਿੰਦਾ ਪੂਰਾ ਜਾਂਦਾ। ਕਰਮਖੰਡ ਕੀ ਬਾਣੀ ਜੋਰ, ਸਰਮਖੰਡ ਕੀ ਬਾਣੀ ਰੂਪ। ਜਿਹੜਾ ਕਹਿੰਦਾ ਫਲਾਨਾ ਕਹਿੰਦਾ ਜੀ ਮੈਂ ਅਭਿਆਸ ਕਰਦਾ ਤੇ ਮੈਨੂੰ ਬੰਨ ਸੋਹਣੀਆਂ ਚੀਜ਼ਾਂ ਮਿਲਦੀਆਂ ਨੇ, ਮੈਨੂੰ ਦੇਵਤੇ ਮਿਲਦੇ ਨੇ, ਇਹ ਗੁਰਮੁਖੋ ਮਿਡਲ ਕਲਾਸ ਹੈ। ਗੁਰਮੁਖ ਦੀ ਮਿਡਲ ਕਲਾਸ ਅੱਧ ਵਿੱਚ, ਇਹ ਟੀਚਰ ਨਹੀਂ, ਇਹ BA ਜਾਂ MA ਨਹੀਂ, ਇਹ ਮਿਡਲ ਹੈ। ਸਰਮਖੰਡ ਕੀ ਬਾਣੀ ਰੂਪ, ਤਿੱਥੇ ਘਾੜਤ ਘੜੀਏ, ਬਹੁਤ ਅਨੂਪ ਤਾਂ ਕੀਆਂ ਗੱਲਾਂ ਕੱਤੀਆਂ ਨਾ ਚਾਹੇ। ਉਹਨਾਂ ਵਿਚਾਰਾਂ ਨੂੰ ਇਹਨਾਂ ਅੱਖਰਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਸੋ ਇਸ ਪ੍ਰਕਾਰ ਮੇਰੀ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜਾ ਇਹ ਭਲਾ ਰਸਤਾ ਹੈ ਇਸ ਤੇ ਚੱਲਣਾ ਕਰ। ਹਾਂਜੀ,
ਮਸਕੰ ਭਗਨੰਦ ਤੈਲੰ।
ਸੋ ਇਸੇ ਤਰ੍ਹਾਂ ਹਰੀ ਲਾਲ ਤੇ ਕ੍ਰਿਸ਼ਨ ਲਾਲ ਜੀ, ਜੇਕਰ ਪ੍ਰਮਾਤਮਾ ਚਾਹੇ ਤਾਂ ਮਸਕੰ ਕਹਿੰਦੇ ਨੇ ਮੱਛਰ ਨੂੰ, ਸੈਲੰ ਕਹਿੰਦੇ ਨੇ ਪਹਾੜ ਨੂੰ। ਜੇ ਵੈਗਰੂ ਦੀ ਇੱਛਾ ਹੋਵੇ ਤਾਂ ਜਿਹੜੀ ਕੀੜੀ ਹੈ ਉਹ ਪਹਾੜ ਨੂੰ ਤੋੜ ਸਕਦੀ ਹੈ, ਪਹਾੜ ਨੂੰ ਭੰਨ ਸਕਦੀ ਹੈ।
ਕਰਦਮ ਤੁਰੰਤ ਪਪੀਲਕਾ ਹੈ,
ਅਤੇ ਪਪੀਲਕਾ ਕੀੜੀ ਕਰਦਮ ਚਿੱਕੜ ਨੂੰ ਤੁਰੰਤ ਤਰ ਜਾਏਗੀ। ਕਰਦਮ ਕਹਿੰਦੇ ਨੇ ਚਿੱਕੜ ਨੂੰ, ਪਪੀਲਕੇ ਜਿਹੜੀ ਕੀੜੀ ਹੈ ਉਹ ਤਰ ਜਾਏਗੀ ਚਿੱਕੜ ਨੂੰ।
ਸਾਗਰੰਗ ਲਗੰਤ ਪਿੰਗੰ,
ਜੇ ਵੈਗਰੂ ਚਾਹੇ ਤਾਂ ਪਿੰਗੰ ਪਿੰਗਲਾ ਸਮੁੰਦਰ ਤੋਂ ਲੰਘ ਜਾਏਗਾ। ਆਪਾਂ ਪੜ੍ਹਦੇ ਹਾਂ ਸ਼ਬਦ ਗੁਰੂ ਪੰਚਮ ਪਾਤਸ਼ਾਹ ਦਾ ਬਲਾਵਰ ਰਾਗ ਵਿੱਚ, ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ, ਅੰਧਲੇ ਤਿਰ ਭਵਨ ਸੂਝਿਆ ਗੁਰ ਭੇਟ ਪਨੀਤਾ। ਜੇ ਪਰਮੇਸ਼ਰ ਦੀ ਮੌਜ ਹੋਵੇ, ਉਹਦੀ ਕਿਰਪਾ ਹੋਵੇ, ਜਿਹੜਾ ਪਿੰਗਲਾ ਹੈ ਉਹ ਪਹਾੜਾਂ ਨੂੰ ਲੰਘ ਸਕਦਾ ਹੈ।
ਤਮ ਪ੍ਰਗਾਸ ਅੰਧਕ ਹੈ,
ਔਰ ਕਹਿੰਦੇ ਅਤੇ ਹਨੇਰੇ ਦੇ ਵਿੱਚ ਅੰਧ ਕੇ ਅੰਨੇ ਪੁਰਸ਼ ਨੂੰ ਪ੍ਰਗਾਸ ਚੰਨ ਪ੍ਰਾਪਤ ਹੋ ਜਾਂਦਾ ਹੈ, ਉਹਨੂੰ ਸਾਰਾ ਕੁਝ ਪ੍ਰਤੀਤ ਹੋ ਜਾਂਦਾ ਹੈ। ਔਰ ਇਸੇ ਪ੍ਰਕਾਰ ਅਤਸ਼ੇ ਪਾਬੂ ਤੇ ਅੰਧਕਾਰ ਵਿੱਚ ਆਪ ਹੀ ਪ੍ਰਗਾਸ ਚੰਨ ਵਿਖਾਈ ਦੇਣ ਲੱਗ ਪੈਂਦਾ ਹੈ।
ਰਾਧ ਸੰਗੇਣ ਸਿਮਰੰਤ ਗੋਬਿੰਦ,
ਕਹਿੰਦੇ ਇਸ ਕਰਕੇ ਜੀਵ ਨੂੰ ਚਾਹੀਦਾ ਹੈ ਕਿ ਸਾਧ ਸੰਗਤ ਵਿੱਚ ਮਿਲ ਕਰਕੇ ਉਹ ਸਮਰੱਥ ਗੋਬਿੰਦ ਪਰਮਾਤਮਾ ਨੂੰ ਚੇਤੇ ਕਰਨਾ ਕਰੇ, ਉਹਦਾ ਸਿਮਰਨ ਕਰਨਾ ਕਰੇ।
ਸਰਣ ਨਾਨਕ ਹਰ ਹਰ ਹਰੇ,
ਹਰੀ ਭਾਈ ਜੋ ਇੱਕ ਜੀਵਾਂ ਨੂੰ ਹਰਿਆ ਕਰਨ ਵਾਲਾ ਹੈ ਇਸ ਦੀ ਸ਼ਰਨ ਗ੍ਰਹਿਣ ਕਰੇ ਤੇ ਫਿਰ ਗੱਲ ਬਣੇਗੀ। ਸੋ ਇਸ ਪ੍ਰਕਾਰ ਇਹਦਾ ਜਿਹੜਾ ਹੋਰ ਅਰਥ ਹੈ ਉਹ ਵੀ ਅੱਗੇ ਸਰਵਣ ਕਰੋ ਭਾਈ।
ਸਾਧ ਸੰਗੇਣ ਸਿਮਰੰਤ ਗੋਬਿੰਦ, ਸਰਨ ਨਾਨਕ ਹਰ ਹਰ ਹਰੇ।
ਸੰਪਰਦਾਇਕ ਤੌਰ ਤੇ ਗੁਰਮੁਖੋ ਇਹਦਾ ਅਰਥ ਮਹਾਂਪੁਰਸ਼ਾਂ ਨੇ ਕੀਤਾ ਹੈ ਕਿ ਬੰਦਾ ਆਪਣੇ ਆਪ ਚ ਕੁਝ ਵੀ ਨਹੀਂ, ਸਾਧ ਸੰਗ ਦੁਆਰਾ ਮਨ ਕਰਕੇ ਗੋਬਿੰਦ ਨੂੰ ਨਾਮ ਸਿਮਰਨ ਕਰੇ, ਤਨ ਕਰਕੇ ਹਰਿਆ ਕਰਨ ਵਾਲੇ ਹਰੀ ਹਰੀ ਦੀ ਸ਼ਰਨ ਗ੍ਰਹਿਣ ਕਰਨਾ ਕਰੇ ਤਾਂ ਫਿਰ ਕੀ ਹੋਵੇਗਾ।
ਮਸਕੰ ਭਗਨੰਤ ਸੈਲੰ ਕਰਦਮ ਤੁਰੰਤ ਪਪੀਲ ਕਹਿ,
ਮੱਛਰ ਵਾਂਗੂ ਜੋ ਪੱਗ ਤੁਸ ਜੀਵ ਹੈ ਉਹ ਹੰਕਾਰ ਰੂਪ ਅਥਵਾ ਅਗਿਆਨ ਰੂਪ ਜਿਹੜਾ ਪਰਬਤ ਹੈ ਉਹਨੂੰ ਭੰਨ ਸਕਦਾ ਹੈ, ਤੇ ਬਿਰਤੀ ਰੂਪ ਪੀੜ ਕੀ ਕੀੜੀ ਮੋਹ ਰੂਪ ਕਰਦਮ ਚਿੱਕੜ ਤੋਂ ਤਰ ਸਕਦੀ ਹੈ। ਪਪੀਲ ਕਹਿ ਕੀੜੀ ਦੇ ਸਦਰਸ਼ ਵਿਸ਼ੇ ਦੇ ਅਧੀਨ ਜਿਹੜਾ ਤੁਛ ਜੀਵ ਹੈ ਉਹ ਵਿਸ਼ਿਆਂ ਰੂਪੀ ਚੱਕੜ ਚਿੱਕੜ ਤੋਂ ਤਰ ਸਕਦਾ, ਪਰ ਕਦੋਂ ਜੇ ਪਰਮੇਸ਼ਰ ਦੀ ਰਹਿਮਤ ਹੋਵੇ, ਜੇ ਅਕਾਲ ਪੁਰਖ ਦੀ ਆਗਿਆ ਹੋਵੇ ਤਾਂ।
ਸਾਗਰੰ ਲਗੰਤ ਪਿੰਗੰ ਤਮ ਪ੍ਰਗਾਸ ਅੰਧ ਕਹਿ,
ਇਸ ਤਰ੍ਹਾਂ ਗੁਰਮੁਖੋੜਾ ਸਾਗਰੰ ਲਗੰਤ ਪਿੰਗ ਦਾ ਅਰਥ ਹੈ ਪੈਰੂ ਪੈਰਾਂ ਤੋਂ ਪੈਰਾਂ ਤੋਂ ਬਿਨਾਂ ਪਿੰਗਲਾ ਪੁਰਸ਼ ਉਸ ਸੰਸਾਰ ਰੂਪੀ ਸਮੁੰਦਰ ਨੂੰ ਸਹਿਣ ਲੰਘ ਜਾਏਗਾ, ਤਰ ਜਾਂਦਾ ਹੈ। ਅੰਨੇ ਅਗਿਆਨੀ ਪੁਰਸ਼ ਨੂੰ ਅਗਿਆਨ ਰੂਪੀ ਹਨੇਰੇ ਦੇ ਵਿੱਚੋਂ ਜੇ ਪ੍ਰਮਾਤਮਾ ਚਾਹੇ ਤਾਂ ਚਾਨਣ ਦੇ ਸਕਦਾ ਹੈ। ਉਹਦੇ ਸੱਤਿਆ ਹਰੀ ਲਾਲ ਤੇ ਕ੍ਰਿਸ਼ਨ ਲਾਲ ਨੇ ਬੇਨਤੀ ਕੀਤੀ ਕਿ ਮਹਾਰਾਜ ਜਿਹੜੇ ਵੈਸ਼ਨਵ ਨੇ ਉਹਨਾਂ ਦੇ ਕੀ ਲੱਖਣ ਹਨ, ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਉਹਨਾਂ ਦੀ ਇਸ ਗੱਲ ਦਾ ਜਵਾਬ ਦਿੰਦੇ ਨੇ ਅਗਲੇ ਸ਼ਲੋਕ ਵਿੱਚ।
ਤਿਲਕ ਹੀਣ ਜਥਾ ਜਥਾ ਵਿਪਰਾ,
ਹੇ ਹਰੀ ਲਾਲ, ਜਿਵੇਂ ਵਿਪਰਾ ਕਹਿੰਦੇ ਨੇ ਬ੍ਰਾਹਮਣ ਨੂੰ, ਕਹਿੰਦੇ ਜਿਵੇਂ ਤਿਲਕ ਤੋਂ ਹੀਣਾ, ਤਿਲਕ ਤੋਂ ਬਿਨਾਂ ਬ੍ਰਾਹਮਣ ਚੰਗਾ ਨਹੀਂ ਲੱਗਦਾ।
ਅਮਰ ਹੀਣ ਜਥਾ ਰਾਜਨ ਹੈ,
ਇਸੇ ਪ੍ਰਕਾਰ ਜਿਹੜੀ ਰਾਜੇ ਦੀ ਚੱਲਦੀ ਨੀ ਉਹ ਰਾਜਾ ਕਾਹਦਾ ਹੈ। ਅਮਰ ਕਹਿੰਦੇ ਹੁਕਮ ਨੂੰ, ਜਿਸ ਰਾਜ ਦਾ ਹੁਕਮ ਨਹੀਂ ਮੰਨਿਆ ਜਾਂਦਾ ਉਹਨੂੰ ਅਸੀਂ ਰਾਜਾ ਨਹੀਂ ਕਹਿ ਸਕਦੇ।
ਆਵਦਹੀਣ ਜਥਾ ਸੂਰਾ ਨਾਨਕ,
ਆਵਦਹੀਣ ਜਥਾ ਸੂਰਾ, ਆਵਦ ਕਹਿੰਦੇ ਨੇ ਸ਼ਸਤਰ ਨੂੰ, ਇਸੇ ਤਰ੍ਹਾਂ ਸ਼ਸਤਰ ਤੋਂ ਬਿਨਾਂ ਜਿਵੇਂ ਸੂਰਮਾ ਸੁਭਾਰੀ ਦਾਂਦਾ ਇਸੇ ਤਰ੍ਹਾਂ
ਨਾਨਕ ਧਰਮਹੀਣ ਤਥਾ ਵੈਸ਼ਨ ਵੈਹ।
ਸੋ ਇਸੇ ਤਰ੍ਹਾਂ ਗੁਰਦੇਵ ਕਹਿੰਦੇ ਨੇ ਪੰਡਿਤ ਜੀ ਅਸਲੀ ਵੈਸ਼ਨੂ ਉਹ ਹੈ ਜਿਹੜਾ ਧਰਮ ਦਾ ਧਾਰਨੀ ਹੋਵੇ। ਅਗਰ ਜੇ ਵੈਸ਼ਨੂ ਹੋ ਕੇ ਧਰਮ ਦਾ ਧਾਰਨੀ ਨਹੀਂ, ਉਹਦਾ ਵੈਸ਼ਨੂ ਧਰਮ ਕਿਸੇ ਗਿਣਤੀ ਚ ਨਹੀਂ। ਤਿਲਕ ਹੀਣ ਜਥਾ ਪਿਪੜਾ, ਜੋ ਪੁਰਸ਼ ਇੱਕ ਪ੍ਰਭੂ ਦੇ ਜਾਣਨ ਰੂਪ ਤਿਲਕ ਤੋਂ ਰਹਿਤ ਹੈ, ਭਾਵ ਜੋ ਏਕਤਾ ਰੂਪੀ ਤਿਲਕ ਨੂੰ ਨਹੀਂ ਲਾਉਂਦਾ ਉਹ ਆਤਮ ਗਿਆਨੀ ਨਹੀਂ। ਜਿਸ ਤਰ੍ਹਾਂ ਗੁਰਬਾਣੀ ਦਾ ਸ਼ਲੋਕ ਆਉਂਦਾ, ਤਿਲਕ ਲਾਟ ਜਾਣੇ ਪ੍ਰਭ ਏਕ, ਬੂਝੇ ਬ੍ਰਹਮ ਅੰਤਰ ਵਿਵੇਕ। ਉਹ ਵਿਪਰਾ ਅਥਵਾ ਬ੍ਰਹਮ, ਵਿਪਰਾ ਦਾ ਅਰਥ ਹੁੰਦਾ ਵੇਦ ਪਾਠੀ। ਉਹ ਵੇਦ ਪਾਠੀ ਕਾਹਦਾ ਹੈ? ਜਿਹਨੇ ਪਰਮੇਸ਼ਰ ਨੂੰ ਜਾਣਿਆ ਨਹੀਂ। ਅਮਰਹੀਣ ਜਥਾ ਰਾਜ ਨੇ, ਰਾਜ ਕਿਹਦੇ ਤੇ ਕਰਨਾ ਹੈ? ਆਪਣੀਆਂ ਇੰਦਰੀਆਂ ਦੇ ਉੱਪਰ। ਕਹਿੰਦੇ ਜਿਸ ਤਰ੍ਹਾਂ ਇੰਦਰੀਆਂ ਤੇ ਮਨ ਉੱਪਰ ਕਿਸੇ ਦਾ ਕੰਟਰੋਲ ਨਹੀਂ, ਉਹ ਤਤ ਵੀ ਤਾਂ ਮਹਾਤਮਾ ਨਹੀਂ ਹੋ ਸਕਦਾ। ਆਪਦਹੀਣ ਜਥਾ ਸੂਰਾ, ਮਨ ਨੂੰ ਜਿੱਤਣ ਵਾਲਾ ਸੂਰਬੀਰ ਪੁਰਸ਼ ਗਿਆਨ ਖੰਡੇ ਤੋਂ ਬਿਨਾਂ ਜਿਵੇਂ ਨਿਸਤਲ ਹੈ, ਇਸੇ ਤਰ੍ਹਾਂ ਨਾਨਕ ਧਰਮਹੀਣ ਤਥਾ ਵੈਸ਼ਨਵ ਹੈ। ਇਸੇ ਪ੍ਰਕਾਰ ਜਿਹੜਾ ਧਰਮ ਤੋਂ ਵਿਹੜਾ ਮਨੁੱਖ ਹੈ ਉਹਨੂੰ ਅਸੀਂ ਧਾਰਮਿਕ ਨਹੀਂ ਕਹਿ ਸਕਦੇ, ਵੈਸ਼ਨਵ ਹੈ ਉਹ ਧਾਰਮਿਕ ਦਾ। ਇਸੇ ਸਰੂਪ ਤੋਂ ਬਿਨਾਂ ਆਪਣੇ ਆਪ ਨੂੰ ਵੈਸ਼ਨਵ ਕਹਾਉਣਾ ਵੀ ਨਿਸਤਲ ਹੈ। ਉਹਨਾਂ ਫਿਰ ਅਗਲਾ ਸਵਾਲ ਕੀਤਾ ਵੀ ਮਹਾਰਾਜ ਜਿਹੜਾ ਨਿਰਗੁਣ ਬ੍ਰਹਮ ਉਹਦਾ ਸਰੂਪ ਕੀ ਹੈ, ਉਹ ਰਹਿੰਦਾ ਕਿੱਥੇ ਹੈ ਅਤੇ ਉਹਨੂੰ ਜਾਣਦੇ ਕੌਣ ਨੇ। ਇਹਨੂੰ ਆਪਾਂ ਇਹਨੂੰ ਸਾਦੀ ਬੋਲੀ ਚ ਕਹਿ ਸਕਦੇ ਹਾਂ ਪਰਮਾਤਮਾ ਦੇ ਦੋ ਰੂਪ ਨੇ, ਇੱਕ ਨਿਰਗੁਣ ਦੂਸਰੇ ਨੂੰ ਕਹਿੰਦੇ ਨੇ ਸਰਗੁਣ। ਜਿਹੜਾ ਨਿਰਗੁਣ ਉਹ ਗੁਰਮੁਖ ਦਿਸਦਾ ਨਹੀਂ ਤੇ ਜਿਹੜਾ ਸਰਗੁਣ ਉਹ ਦਿਸਦਾ ਹੈ। ਸ੍ਰੀ ਕ੍ਰਿਸ਼ਨ ਮਹਾਰਾਜ ਨੂੰ ਸਰਗੁਣ ਸੂਤ ਕਹਿੰਦੇ ਨੇ, ਸ੍ਰੀ ਰਾਮ ਚੰਦਰ ਨੂੰ ਸਰਗੁਣ ਸੂਤ ਕਹਿੰਦੇ ਨੇ, ਹਿੰਦੂ ਲੋਕ ਸਰਗੁਣ ਦੀ ਪੂਜਾ ਕਰਦੇ ਨੇ। ਪਰ ਸਾਡੇ ਮਤ ਵਿੱਚ ਨਿਰਗੁਣ ਦੀ ਪੂਜਾ ਦਾ ਸਾਨੂੰ ਹੁਕਮ ਹੈ। ਰਾਗ ਰੂਪ ਨਾ ਰੰਗ ਕਿਸ਼ ਤ੍ਰਿਗੁਣ ਤੇ ਪ੍ਰਭ ਭਿੰਨ, ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਆਪਾਂ ਜਾਪ ਸਾਹਿਬ ਪੜ੍ਹਦੇ ਹਾਂ, ਚੱਕਰ ਚੇਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਦ ਕੋ ਕਹਿ ਨਾ ਸਕਤ ਕਹੇ, ਅਚਲ ਮੂਰਤ ਅਨ ਪਉ ਪ੍ਰਕਾਸ਼ ਅਮਤੋਜ ਖੇਜੈ। ਜਿਹੜਾ ਅਮਤੋਜ ਸ਼ਬਦ ਹੈ ਗੁਰਮੁਖੋ ਹੀ ਸੰਸਕ੍ਰਿਤ ਹੈ, ਅਮਿਤ ਪਲੱਸ ਓਜ। ਓਜ ਕਹਿੰਦੇ ਨੇ ਸ਼ਕਤੀ ਨੂੰ, ਮਿਤ ਕਹਿੰਦੇ ਨੇ ਮਿਣਤੀ ਤੋਂ ਰਹਿ ਜਾ, ਪ੍ਰਮਾਤਮਾ ਦੀ ਸ਼ਕਤੀ ਨੂੰ ਮਿਣਿਆ ਨਹੀਂ ਜਾ ਸਕਦਾ, ਤੋਲਿਆ ਨਹੀਂ ਜਾ ਸਕਦਾ। ਘਟਨਾ ਉਹਦੀ ਹੈ ਕਿ ਬਾਬਾ ਬੁੱਢਾ ਜੀ ਦੀ ਅੰਸ਼ ਵਿੱਚੋਂ ਬਾਬਾ ਰਾਮਪੁਰ ਸਾਹਿਬ ਹੋਏ ਨੇ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਤੇ ਉਹਨਾਂ ਦਾ ਨਾਮ ਮੁੜ ਕੇ ਗੁਰਬਖਸ਼ ਸਿੰਘ ਰੱਖਿਆ ਗਿਆ। ਜਿਸ ਮੌਕੇ ਕਲਗੀਧਰ ਪਾਤਸ਼ਾਹ ਨੂੰ ਗੁਰਤਾ ਗੱਦੀ ਮਿਲੀ ਸੀ, ਉਦੋਂ ਬਾਬਾ ਰਾਮ ਕੌਰ ਦੀ ਉਮਰ 2.5 ਸਾਲ ਸੀ ਤੇ ਹਸਪਤਾਲ। ਉਹਨਾਂ ਦਾ ਅੰਗੂਠਾ ਫੜ ਕੇ ਤੇ ਕੇਸਰ ਲਾ ਕਲਗੀਧਰ ਪਾਤਸ਼ਾਹ ਦੇ ਮੱਥੇ ਨੂੰ ਲਾਇਆ ਗਿਆ। ਕਹਿੰਦੇ ਇੱਕ ਦਿਨ ਦੀ ਘਟਨਾ ਹੈ ਕਿ ਕਲਗੀਧਰ ਪਾਤਸ਼ਾਹ ਵਾਲੇ ਘੋੜੇ ਤੇ ਚੜ੍ਹਨ ਲੱਗੇ। ਇਤਿਹਾਸ ਮੁਤਾਬਕ ਗੁਰਮੁਖੋ ਜ਼ਿਕਰ ਆਉਂਦਾ ਕਿ ਕਲਗੀਧਰ ਪਾਤਸ਼ਾਹ ਦਾ ਸਰੀਰ ਬੜਾ ਪਤਲਾ ਤੇ ਚੁਸਤ ਸੀ। ਬਾਬਾ ਰਾਮ ਕੌਰ ਦੇ ਮਨ ਵਿੱਚ ਵਿਚਾਰ ਆਈ ਕਿ ਇਹ ਤਾਂ ਮੈਂ ਮੰਨਦਾ ਹਾਂ ਕਿ ਗੁਰਦੇਵ ਸਾਡੇ ਗੁਰੂ ਨੇ, ਪਰ ਸਰੀਰ ਤਾਂ ਸਾਡੇ ਵਰਗਾ ਆਮ ਹੀ ਹੈ ਨਾ। ਇਹ ਮਨ ਵਿੱਚ ਖਿਆਲ ਆਇਆ ਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਰਾਮ ਕੌਰ ਸਾਹਿਬ ਜੀ ਮਾੜਾ ਜਿਹਾ ਸਾਡੇ ਲਾਗੇ ਉਸ ਘੋੜੇ ਤੇ ਚੜ੍ਹਨਾ। ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣਾ ਹੱਥ ਬਾਬਾ ਰਾਮ ਕੌਰ ਦੇ ਮੋਢੇ ਤੇ ਰੱਖ ਕੇ ਪਾਵਨ ਚਰਨ ਕਾਹ ਵਿੱਚ ਪਾਇਆ ਤੇ ਬਾਬੇ ਰਾਮ ਕੌਰ ਨੂੰ ਇਉਂ ਪ੍ਰਤੀਤ ਹੋਇਆ ਕਿ ਜੇ ਮੇਰੇ ਤੇ ਤ੍ਰਿਲੋਕੀ ਦਾ ਭਾਰ ਪੈ ਗਿਆ। ਬੋਲੇ ਤਾਂ ਕੁਝ ਨਾ, ਇੱਕਦਮ ਜਿਵੇਂ ਬੰਦਾ ਭਾਰ ਨਾਲ ਨਿਉਂ ਜਾਂਦਾ ਇਸ ਤਰ੍ਹਾਂ ਨਿਉਂ ਗਿਆ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਰਾਮ ਕੌਰ ਸਾਹਿਬ ਜੀ ਤੁਸੀਂ ਬਾਬੇ ਬੁੱਢ ਦੀ ਅੰਸ਼ ਤੋਂ ਹੋ, ਅਗਰ ਘੋਰ ਹੁੰਦਾ ਤੇ ਪਤਾਲ ਤੱਕ ਲੱਭਣਾ ਨਹੀਂ ਸੀ। ਬਾਬਾ ਬੁੱਢਾ ਜੀ ਦੀ ਕਮਾਈ ਕਰਕੇ ਤੁਸੀਂ ਜਰ ਗਏ ਹੋ। ਬਾਬਾ ਜੀ ਅਸੀਂ ਤੁਹਾਨੂੰ ਬਾਬੇ ਬੁੱਢੇ ਦੀ ਸੰਤਾਨ ਕਰਕੇ ਬਾਬਾ ਲਫਜ਼ ਨਾਲ ਸੰਬੋਧਨ ਕਰਦੇ ਹਾਂ। ਗੁਰੂ ਦੀ ਤਾਕਤ ਦਾ ਅੰਤ ਨਹੀਂ ਪਾਇਆ ਜਾ ਸਕਦਾ, ਗੁਰੂ ਦੇਹ ਨਹੀਂ, ਗੁਰੂ ਗੋਬਿੰਦ ਰੂਪ ਹੈ। ਸੋ ਮੇਰੇ ਪਾਤਸ਼ਾਹ ਇੱਥੇ ਕਹਿੰਦੇ ਨੇ ਪਰਮਾਤਮਾ ਭਾਈ ਨਿਰਗੁਣ ਸਰੂਪ ਹੈ ਨਾ, ਉਹਦਾ ਕੋਈ ਚਿੰਨ੍ਹ ਨਹੀਂ, ਨਿਰਨਕਰ ਦਿਨ ਸਰਵਣ ਕਰੋ।
ਨਾ ਸੰਖੰਗ ਨਾ ਚੱਕਰੰਗ ਨਾ ਗਦਾ ਨਾ ਸਿਆਮੰ।
ਕਿਉਂਕਿ ਹਿੰਦੂ ਭਰਾ ਜਿਹੜੇ ਨੇ ਉਸ ਪਰਮਾਤਮਾ ਨੂੰ ਜਿਵੇਂ ਕ੍ਰਿਸ਼ਨ ਰੂਪ ਨੇ ਜਾਂ ਦੇਵੀਆਂ ਦੇ ਰੂਪ ਨੇ, ਕਿਤੇ ਉਹਨਾਂ ਗਦਾ ਫੜਿਆ ਹੁੰਦਾ, ਕਿਤੇ ਚੱਕਰ ਜਿਵੇਂ ਸ੍ਰੀ ਕ੍ਰਿਸ਼ਨ ਮਹਾਰਾਜ ਦਾ ਰੰਗ ਸੌਲਾ ਦੱਸਿਆ ਸ਼ਿਆਮ ਸੁੰਦਰ ਕਹਿੰਦੇ ਉਹਨਾਂ ਨੂੰ, ਮੇਰੇ ਪਾਤਸ਼ਾਹ ਕਹਿੰਦੇ ਪਰਮਾਤਮਾ ਦੇ ਹੱਥ ਵਿੱਚ ਨਾ ਕੋਈ ਸੰਖ ਹੈ, ਨਾ ਕੋਈ ਚੱਕਰ ਹੈ, ਨਾ ਕੋਈ ਗਦਾ ਹੈ, ਤੇ ਨਾ ਉਹਨਾਂ ਦਾ ਸੌਲਾ ਰੰਗ ਹੈ। ਇਸ ਪ੍ਰਕਾਰ
ਅਚਜ ਰੂਪੰ ਰਹੰਤ ਜਨਮੰ,
ਜਿਹੜਾ ਉਹ ਪਰਮਾਤਮਾ ਸਰੂਪ ਹੈ ਉਹ ਅਚਜ ਸਰੂਪ ਹੈ, ਜਨਮ ਮਰਨ ਤੋਂ ਰਹਿਤ ਹੈ, ਸੰਖ ਚੱਕਰ ਗਦਾ ਪਦਮ ਆਪ ਆਪ ਕੀਓ ਛਦਮ ਅਪਰੰਪਰ ਪਾਰ ਬ੍ਰਹਮ ਲਗੇ ਕੌਣ ਤਾਹੇ ਜੀਓ। ਉਹ ਤਾਂ ਪਾਰਾ ਵਾਰ ਤੋਂ ਰਹਿਤ ਹੈ, ਉਹਦਾ ਅੰਤ ਪਾਲਾ ਕੌਣ ਪਾ ਸਕੇਗਾ, ਭਾਵ ਨਹੀਂ ਪਾਇਆ ਜਾ ਸਕਦਾ।
ਨੇਤ ਨੇਤ ਸੰਤ ਵੇਦਾ,
ਇਸੇ ਵਜ੍ਹਾ ਕਰਕੇ ਨੇਤ ਅਰਥ ਹੁੰਦਾ ਬੇਅੰਤ। ਜਿਹੜੇ ਵੇਦ ਨੇ ਉਸ ਪਰਮਾਤਮਾ ਨੂੰ ਬੇਅੰਤ ਬੇਅੰਤ ਕਹਿੰਦੇ ਹਨ, ਬੇਅੰਤ 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 ਕੋ ਕਰੰਥ ਪਾਠ ਦੇਖੀਏ, ਇਹ ਦਸਮ ਗ੍ਰੰਥ ਪੰਕਤੀ ਆਉਂਦੀ ਹੈ। ਇਸੇ ਵਜ੍ਹਾ ਕਰਕੇ ਜਿਹੜੇ ਵੇਦ ਨੇ ਉਸ ਪਰਮਾਤਮਾ ਨੂੰ ਬੇਅੰਤ ਬੇਅੰਤ ਕਹਿੰਦੇ, ਜਿਵੇਂ ਆਪਾਂ ਪੜ੍ਹਦੇ ਹਾਂ ਵੱਡੇ ਵੀਰ ਸਾਹਿਬ ਆ, ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣਾ ਜਾਣੇ ਤੇਰਾ ਕੀਤਾ ਕੇਵੜ ਚੀਰਾ।
ਊਚ ਮੂਚ ਅਪਾਰ ਗੋਬਿੰਦ ਹੈ,
ਭਾਈ ਪਾਰਾ ਵਾਰ ਤੋਂ ਰਹਿਤ ਗੁਣਾ ਵਾਲਾ ਗੋਬਿੰਦ ਸਰੂਪ ਹੈ। ਊਚ ਤੋਂ ਭਾਵ ਹੈ ਉੱਚਾ ਤੇ ਮੂਚ ਤੋਂ ਭਾਵ ਹੈ ਵੱਡਾ ਤਗੜਾ। ਉੱਚਿਆਂ ਤੋਂ ਉੱਚਾ ਹੈ, ਵੱਡਿਆਂ ਤੋਂ ਵੱਡਾ ਹੈ, ਤਗੜਿਆਂ ਤੋਂ ਤਗੜਾ ਹੈ, ਸਾਰਿਆਂ ਤੋਂ ਉੱਚਾ ਤੇ ਬੜੇ ਵਿਸਤਾਰ ਵਾਲਾ ਹੈ।
ਬਸੰਤ ਸਾਧ ਰਿਧਿੰਗ ਅਚੁੱਤ,
ਉਹ ਭਾਈੜਾ ਪਰਮਾਤਮਾ ਨਾ ਭਾਈ ਉਹ ਪਰਮੇਸ਼ਰ ਦੇ ਪਿਆਰਿਆਂ ਦੇ ਹਿਰਦੇ ਚ ਵਸਦਾ ਹੈ। ਅਚੁੱਤ ਦਾ ਅਰਥ ਹੈ ਅਗਿੜ ਅਟਲ, ਜਿਹੜਾ ਪਰਮਾਤਮਾ ਅਟਲ ਹੈ ਸਾਰੀਆਂ ਸ਼ਕਤੀਆਂ ਦਾ ਮਾਲਕ। ਤੁਸਾਂ ਪੁੱਛਿਆ ਸੀ ਨਾ ਪਰਮਾਤਮਾ ਰਹਿੰਦਾ ਕਿੱਥੇ ਹੈ, ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਪੰਡਿਤ ਜੀ ਉਹ ਅਗਿੜ ਪਰਮਾਤਮਾ ਮਹਾਂਪੁਰਸ਼ਾਂ ਦੇ ਹਿਰਦੇ ਵਿੱਚ ਵੱਸਦਾ ਹੈ, ਪਰਮਾਤਮਾ ਦੇ ਪਿਆਰਿਆਂ ਦੇ ਹਿਰਦੇ ਵਿੱਚ ਵੱਸਦਾ ਹੈ, ਤੇ ਜਿਨ੍ਹਾਂ ਦੇ ਹਿਰਦੇ ਵਿੱਚ ਵੱਸਦਾ ਉਹ ਕੈਸੇ ਹਨ।
ਬੁਝੰਤ ਨਾਨਕ ਵਡਭਾਗੀ ਹੈ,
ਉਹ ਭਾਈ ਉਹਨਾਂ ਨੂੰ ਵੱਡੇ ਭਾਗਾਂ ਵਾਲੇ ਚਰਨਾਂ ਕਰੋ, ਅਥਵਾ ਜਿਹੜੇ ਵੱਡੇ ਭਾਗਾਂ ਵਾਲੇ ਹਨ ਉਹ ਉਸ ਪਰਮਾਤਮਾ ਨੂੰ ਸਮਝ ਸਕਦੇ ਹਨ।
ਕਲਿਆਣ ਵਸਨੰ ਸੰਸਾਰੰ,
ਹਾਂਜੀ
ਸੰਬੰਧੀ ਸਵਾਨ ਸਿਆਲ ਖਰ ਹੈ,
ਇਹ ਹਰੀ ਲਾਲ ਤੇ ਕ੍ਰਿਸ਼ਨ ਲਾਲ ਤਮਾਮ ਸੰਸਾਰ ਰੂਪ ਨੂੰ ਅਧਿਆਨ ਉਜਾੜ ਵਿੱਚ ਵਸਣ ਵਸ ਰਹੇ ਹਨ। ਜਿਵੇਂ ਪ੍ਰਤੱਖ ਉਜਾੜਾਂ ਵਿੱਚ ਕੁੱਤੇ ਤੇ ਗਿਦੜ ਗਧੇ ਨੇ, ਜਿਵੇਂ ਸੰਸਾਰ ਉਜਾੜ ਵਿੱਚ ਕੁੱਤੇ ਗਿਦੜ ਤੇ ਗਧੇ ਕਿਹੜੇ ਨੇ, ਇੱਥੇ ਦ੍ਰਿਸ਼ਟਾਂਤ ਦੇਣਗੇ ਗੁਰਦੇਵ। ਮਹਾਰਾਜ ਨੇ ਜਿਹੜੇ ਨਾਸਤਕ ਮਨੁੱਖ ਪਰਮਾਤਮਾ ਨਾਲ ਟੁੱਟੇ ਨੇ ਨਾ, ਉਹਨਾਂ ਦੀ ਤੁਲਨਾ ਕੁੱਤਿਆਂ ਨਾਲ ਗਧਿਆਂ ਨਾਲ ਕੀਤੀ ਹੈ। ਜਿਹੜੇ ਲੋਭ ਵਿਸ਼ੇਸ਼ ਸੰਬੰਧੀ ਨੇ ਇਹ ਕਹਿੰਦੇ ਸੰਸਾਰ ਉਜਾੜ ਵਿੱਚ ਕੁੱਤੇ ਦੇ ਬਣੇ ਨੇ, ਜਿਹੜੇ ਕਪਟੀ ਸ਼ਲੀਏ ਤੇ ਆਲਸੀ ਲੋਕ ਨੇ ਇਹ ਕਹਿੰਦੇ ਨੇ ਗਿੱਦੜ ਵਰਗੇ ਹਨ, ਤੇ ਜੋ ਸਾਰਾ ਦਿਨ ਖੱਟ ਕਮਾ ਕੇ ਆਪਣੇ ਘਰ ਲਿਆ ਕੇ ਪਰਿਵਾਰ ਨੂੰ ਕੋਈ ਦੇਣ ਦੇ ਸੰਬੰਧੀ ਨੇ, ਤੇ ਉਹਨਾਂ ਨੂੰ ਭਾਰ ਚੁੱਕਣ ਵਾਲੇ ਗਧੇ ਜਾਣਾ ਕਰੋ। ਗੁਰਦੇਵ ਕਹਿੰਦੇ ਨੇ ਕਿ ਉਹ ਮਨੁੱਖ ਜਿਹੜੇ ਕੇਵਲ ਪੇੜ ਪੂਰਤਕ ਸੀਮਤ ਨੇ ਉਹ ਗਧਿਆਂ ਵਰਗੇ ਹਨ, ਜਿਹੜੇ ਲਾਲਚੀ ਮਨੁੱਖ ਨੇ ਉਹਨਾਂ ਨੂੰ ਕੁੱਤਿਆਂ ਵਰਗੇ ਜਾਣਾ ਕਰੋ। ਜਿਵੇਂ ਪ੍ਰਤੱਖ ਉਜਾੜ ਵਿੱਚ ਵੱਡੇ ਵੱਡੇ ਕਠਿਨ ਸਥਾਨ ਹੁੰਦੇ ਨੇ, ਡਾਕੂ ਲੋਕ ਸ਼ਰਾਬ ਦੀ ਭੱਠੀ ਲਗਾ ਕੇ ਮੱਟੀਆਂ ਕੱਢਦੇ ਨੇ ਤੇ ਪਾਣੀ ਦੇ ਭੁਲੇਖੇ ਆਏ ਹੋਏ ਰਾਹੀਆਂ ਨੂੰ ਸ਼ਰਾਬ ਪਿਲਾ ਕੇ ਤੇ ਕੱਪੜੇ ਲਾਹ ਦਿੰਦੇ ਨੇ। ਇਸੇ ਪ੍ਰਕਾਰ
ਵਿਖਮ ਸਥਾਨ ਮਨ ਮੋਹ ਮਦਰੰ,
ਕਹਿੰਦੇ ਸੰਸਾਰ ਉਜਾੜ ਵਿੱਚ ਵਿਖਮ ਸਥਾਨ ਜਿਹੜਾ ਮਨ ਦਾ ਰੋਕਣਾ ਹੀ ਕਠਿਨ ਹੈ ਭਾਈ। ਇਹ ਸੰਸਾਰ ਇੱਕ ਉਜਾੜ ਵਰਗਾ ਹੈ, ਔਰ ਇਸ ਅਜਾੜ ਸੰਸਾਰ ਵਿੱਚ ਆਪਣੇ ਮਨ ਤੇ ਕਾਬੂ ਪਾਉਣਾ ਬੜਾ ਅਸੰਭਵ ਹੈ।
ਮਹਾ ਅਸਾਧ ਪੰਚ ਤਪਸ ਕਰ ਹੈ।
ਤੇ ਜਿਹੜੇ ਭਾਈ ਪੰਜ ਚੋਰ ਨੇ ਇਹ ਕਾਬੂ ਨਹੀਂ ਆਉਂਦੇ, ਇਹ ਪੰਜ ਚੋਰ ਸਾਡੇ ਸਵਾਸਾਂ ਰੂਪੀ ਸਾਡੀ ਨੇਕੀ ਰੂਪੀ ਜਿਹੜੀ ਸੰਪਤੀ ਹੈ ਉਹਨੂੰ ਖੋਹਦੇ ਹਨ।
ਹੀਤ ਮੋਹ ਪੈ ਪਰਮ ਪ੍ਰਮਣੰ।
ਇਸੇ ਤਰ੍ਹਾਂ ਸੰਸਾਰ ਅਜਾੜ ਵਿੱਚ ਜੋ ਸੰਬੰਧੀਆਂ ਦੇ ਵਿੱਚ ਹੀਤ ਮੋਹ ਗੂੜਾ ਪਿਆਰ ਕਰਨਾ ਹੈ ਅਥਵਾ ਹਿਤੂਆਂ ਦੇ ਮੋਹ ਵਿੱਚ ਜਿਹੜਾ ਵਰਤੀ ਦਾ ਖਚਤ ਹੋ ਜਾਣਾ ਹੈ, ਇਹੀ ਭਾਈ ਮੂਰਛਾ ਹੋਣੀ ਇਹ ਬਹੋਸ਼ ਹੋਣਾ ਹੈ।
ਅਹੰਗ ਫਾਸ ਤੀਖਣ ਕੰਠਣ ਹੈ।
ਜਿਵੇਂ ਰਸਤੇ ਦੇ ਵਿੱਚ ਲੋਕ ਬੰਦਿਆਂ ਨੂੰ ਮਾਰਦੇ ਨੇ, ਇਸੇ ਤਰ੍ਹਾਂ ਕਹਿੰਦੇ ਜਿਹੜਾ ਹੰਕਾਰ ਹੈ ਇਹ ਭਾਈ ਇੱਕ ਵੱਡੀ ਹੰਕਾਰ ਰੂਪੀ ਖਾਈ ਹੈ ਔਰ ਇਹ ਸੰਗਤਾਂ ਨੇ ਇਹਨਾਂ ਜੀਵਾਂ ਨੂੰ ਕਾਬੂ ਕਰ ਲਿਆ ਔਰ ਇਹਦੇ ਅੱਗੇ ਜਿਵੇਂ ਅਗਨੀ ਦੇ ਭਾਂਬੜ ਨਦੀ ਦਾ ਪ੍ਰਵਾਹ ਇਹ ਲੰਘਣਾ ਮੁਸ਼ਕਲ ਹੋ ਜਾਂਦਾ ਕਿਉਂਕਿ ਜਾੜਾਂ ਵੀ ਚੋਰ ਹੁੰਦੇ ਨੇ, ਮਨੁੱਖਾਂ ਦੇ ਦੋਨੋਂ ਰਸਤੇ ਬੰਦ ਰੱਖਦੇ ਨੇ, ਇੱਕ ਪਾਸੇ ਨਦੀ ਦਾ ਪ੍ਰਵਾਹ ਚੱਲਿਆ ਦੂਜੇ ਪਾਸੇ ਅੱਗ ਬਾਲਦੇ ਨੇ ਤਾਂ ਕਿ ਮਨੁੱਖ ਕਿਸੇ ਪਾਸੇ ਨਿਕਲ ਨਾ ਜਾਏ। ਇਹ ਗੁਰੂ ਪਾਤਸ਼ਾਹ ਨੇ ਸ਼ਲੋਕ ਦ੍ਰਿਸ਼ਟਾਂਤ ਦੇ ਰੂਪ ਵਿੱਚ ਚਾਰਨਾ ਕੀਤਾ ਹੈ। ਅੱਗੇ ਕਿਰਪਾ ਕਰਦੇ ਨਿਰਣਾ ਕਰਦੇ ਹਨ,
ਕਹਿੰਦੇ
ਸੰਸਾਰ ਅਜਾੜ ਵਿੱਚ ਇੱਕ ਪਾਸੇ ਤਾਂ ਨਾ ਸਾਧੀ ਜਾਣ ਵਾਲੀ ਮਾਇਆ ਦੀ ਤ੍ਰਿਸ਼ਨਾ ਰੂਪੀ ਅੱਗ ਲੱਗੀ ਹੋਈ ਹੈ ਔਰ ਦੂਸਰੇ ਪਾਸੇ ਭਿਆਨਕ ਆਸਾ ਰੂਪੀ ਨਦੀ ਹੈ ਜਿਹਦੇ ਵਿੱਚ ਪਦਾਰਥਾਂ ਰੂਪੀ ਤੋਂ ਜਲ ਭਰਿਆ ਹੋਇਆ ਅਪਰੰਤ
ਅਗਮ ਤੀਰ ਨਹਿ ਲੰਘਣ ਹੈ।
ਮਨ ਦੀ ਗਮਤਾ ਤੋਂ ਪਰੇ ਪਾਰਲਾ ਤੀਰ ਕਿਨਾਰਾ ਹੈ ਮੋਹ ਰੂਪੀ ਉਹ ਬੜਾ ਔਖਾ ਹੈ ਜਿਹਦੇ ਵਿੱਚੋਂ ਨਦੀ ਚੋਂ ਪਾਰ ਕਰਨਾ ਸਾਡੇ ਲਈ ਬੜਾ ਔਖਾ ਹੈ, ਲੰਘਣਾ ਔਖਾ ਹੈ। ਪਾਵਕ ਤੋਂ ਅਸਾਧ ਘੋਲੰ। ਪਾਵਕ ਕਹਿੰਦੇ ਨੇ ਗੁਰਮੁਖੋ ਅੱਗ ਨੂੰ, ਤੋਂ ਕਹਿੰਦੇ ਨੇ ਪਾਣੀ ਨੂੰ। ਸਾਧ ਨਾ ਸਾਧਿਆ ਜਾਣ ਵਾਲਾ ਇਹ ਕਿਹੜਾ ਤ੍ਰਿਸ਼ਨਾ ਦੀ ਅੱਗ ਹੈ, ਵਿਕਾਰਾਂ ਦਾ ਪਾਣੀ ਹੈ ਔਰ ਇਹਨਾਂ ਤੋਂ ਲੰਘਣਾ, ਇਹਨਾਂ ਨੂੰ ਕ੍ਰਾਸ ਕਰਕੇ ਪ੍ਰਮਾਤਮਾ ਕੋਲ ਪਹੁੰਚਣਾ ਬੜਾ ਔਖਾ, ਪਰ ਇੱਕ ਤਰੀਕਾ ਜਾਣਨਾ ਕਰੋ।
ਭਾਈ ਸਾਧ ਸੰਗ ਗੋਪਾਲ ਨਾਨਕ।
ਗੁਰੂ ਪਾਤਸ਼ਾਹ ਕਹਿੰਦੇ ਵੀ ਜੇ ਗੁਰਮੁਖੋ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕਰਕੇ ਆਪਾਂ ਉਸ ਅਕਾਲ ਪੁਰਖ ਨੂੰ ਚੇਤੇ ਕਰ ਲਈਏ, ਜੇ ਜੁੜ ਜਾਈਏ ਤਾਂ
ਹਰ ਚਰਨ ਸਰਨ ਉਦਰਨ ਕਿਰਪਾ।
ਹਰੀ ਦੀ ਚਰਨ ਸ਼ਰਨ ਵਿੱਚ ਆਉਣ ਦੇ ਨਾਲ ਸਾਡਾ ਕਲਿਆਣ ਹੋ ਜਾਏਗਾ। ਜੋ ਗੁਰਮੁਖ ਪਿਆਰੇ ਹਰੀ ਦੇ ਚਰਨ ਸ਼ਰਨ ਵਿੱਚ ਆਏ ਨੇ ਉਹਨਾਂ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਤੇ ਉਹਨਾਂ ਦੀ ਕਲਿਆਣ ਹੋ ਗਈ। ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਦਇਆ ਕਰਨ, ਕਿਉਂਕਿ ਆਸਾ ਦੀ ਨਦੀ ਨੂੰ ਤਰਨਾ, ਵਿਕਾਰਾਂ ਦੀ ਅੱਗ ਨੂੰ ਪਾਰ ਕਰਨਾ ਗੁਰਮੁਖ ਬਹੁਤ ਔਖਾ ਹੈ। ਇਹ ਕੇਵਲ ਤੇ ਕੇਵਲ ਗੁਰੂ ਦੇ ਸ਼ਬਦ ਨਾਲ ਆਪਾਂ ਬੰਨੇ ਲੱਗ ਸਕਦੇ ਹਾਂ। ਸਤਿਗੁਰੂ ਜੀ ਕਿਰਪਾ ਕਰਨ, ਫੁੱਲਾਂ ਤੁੱਕਾਂ ਦੀ ਮਾਫ਼ੀ ਜੀ।
ਪਾਵਕ ਤੋਹ ਅਸਾਧ ਘੋਰੰ, ਅਗਮ ਤੀਰ ਨਹਿ ਲੰਘਣ ਹੈ। ਭਜ ਸਾਧ ਸੰਗ ਗੋਪਾਲ ਨਾਨਕ, ਹਰ ਚਰਨ ਸਰਨ ਉਰਨ ਕਿਰਪਾ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।